ਸ਼ਲੋਕ ਮਹੱਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਾਹ ਪਾਵੇ ਮਾਨ, ਜੋ ਇੱਛੈ ਸੋ ਫਲ ਪਾਏ ਸੀ, ਗੁਰ ਸ਼ਬਦੀ ਲੱਗੇ ਧਿਆਨ।
ਹਰ ਹਰ ਨਾਮ ਧਿਆਏ ਮਨ, ਜੇ ਮੇਰੇ ਮਨ ਤੂੰ ਹਰ ਦੇ ਵਿੱਚ ਔਰ ਹਰ ਨਾਮ ਦੋਹਾਂ 'ਚ ਧਿਆਨ ਰੱਖ, ਆਪਣੇ ਮੂਲ ਵਿੱਚ ਧਿਆਨ ਰੱਖ, ਮੂਲ ਦੇ ਵਿੱਚੋਂ ਤੈਨੂੰ ਨਾਮ ਤੱਕ, ਨਾਮ ਮੂਲ ਦੇ ਵਿੱਚੋਂ ਹੀ ਪ੍ਰਾਪਤ ਹੋਣਾ, ਉਹਦੇ ਧਿਆਨ ਰੱਖ, ਉਹਦੇ ਨਾਲ ਜੁੜਿਆ ਰਹਿ, ਸੁਰਤ ਉਹਦੇ ਨਾਲ ਜੋੜ ਕੇ ਰੱਖ, ਹੋਰ ਪਾਸੇ ਸੁਲਤਾਨਾ ਲੈ ਕੇ ਜਾਏ, ਕਿਉਂ ਤਾਂ ਕਿ ਹਰ ਦਰਗਾਹ ਪਾਵੇ ਮਾਣ, ਤੈਨੂੰ ਹਰ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੋ ਜਾਵੇ, ਦਰਗਾਹ ਤੈਨੂੰ ਮਾਣ ਮਿਲੇ, ਜੇ ਤੇਰੀ ਸੁਰਤ ਜੁੜੀ ਰਹੀ ਨਾ ਉਖੜੀ, ਹਰ ਦਰਗਾਹ ਤੈਨੂੰ ਮਾਣ ਮਿਲ ਜਾਊਗਾ, ਤੂੰ ਇੱਛਾ ਜਿਹੜੀ ਤੇਰੀ ਇੱਛਾ ਉਹੀ ਫਲ ਮਿਲੂਗਾ, ਮਿਲ ਜਾਊਗਾ ਤੈਨੂੰ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਉਹ ਵਲ ਪਾਏ ਸੀ ਗੁਰ ਸ਼ਬਦ ਹੀ ਲੱਗਿਆ ਧਿਆਨ, ਜੇ ਗੁਰ ਸ਼ਬਦ ਵੀ ਤੇਰਾ ਧਿਆਨ ਜੁੜ ਜਾਏ, ਗੁਰਬਾਣੀ ਤੇਰਾ ਧਿਆਨ ਜੁੜ ਜਾਏ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਹਾਂਜੀ।
ਅੱਛਾ, ਹਰ ਔਰ ਹਰ ਨਾਮ ਚ ਕੀ ਫਰਕ ਹੈ ਜੀ?
ਹਰ ਤਾਂ ਜੋਤ ਹੈ, ਨਾਮ ਵਿਰਚ ਰੂਪ ਚ ਆ ਜਾਂਦਾ ਨਾ, ਨਾਲ ਹਰ ਦੇ ਨਾਲ ਜਦ ਸ਼ਬਦ ਵੀ ਸੁਣਨ ਲੱਗ ਜਾਂਦਾ ਬਿਨਾਂ ਕੰਨਾਂ ਤੇ, ਫਿਰ ਹਰ ਹਰ ਨਾਮ ਦੋ ਹੋ ਜਾਂਦਾ।
ਅੱਛਾ, ਫਿਰ ਮਨ ਰਹਿ ਜਾਂਦਾ ਉਸ ਸਮੇਂ?
ਮਨ ਮਾਇਆ ਦੀ ਇੱਛਾ ਜਦ ਮਾਰ ਲੈਂਦਾ, ਫਿਰ ਮਨ ਕਹਿੰਦਾ ਅਸੀਂ ਹੈ ਨੀ, ਹੁੰਦਾ ਹੈਗਾ, ਉਹ ਚ ਮਾਇਆ ਦੀ ਭੁੱਖੇ ਨੀ ਰਹਿੰਦੀ।
ਅੱਛਾ, ਪਹਿਲਾਂ ਹਰ ਚ ਧਿਆਨ ਰੱਖਣਾ, ਫਿਰ ਉਤੋਂ ਗਾਂ ਹਰ ਨਾਮ ਚ ਧਿਆਨ ਚਲੇ ਜੂਗਾ। ਹੈ ਜੀ,
ਹਰ ਨਾਮ ਉੱਥੇ ਹੀ ਪ੍ਰਗਟ ਹੋਣਾ।
ਅੱਛਾ,
ਉੱਥੇ ਹੀ ਹੋਣਾ।
ਇਹ ਹਰ ਨਾਮ ਫਿਰ ਚੌਥਾ ਪਦਾਰਥ ਹੈ ਜੀ?
ਹਾਂ, ਚੌਥਾ ਪਦਾਰਥ ਨਾਮ, ਨਾਮ ਪਦਾਰਥ ਚੌਥਾ ਨੀ ਹੈ।
ਅੱਛਾ, ਪਹਿਲਾਂ ਹਰ ਦੇ ਵਿੱਚ ਧਿਆਨ ਰੱਖਣ ਨਾਲ ਦੋ ਪ੍ਰਾਪਤ ਹੈ, ਫਿਰ ਉਸ ਤੋਂ ਗਾਹਾਂ ਚਾਰ ਪ੍ਰਾਪਤ ਹੋ ਜਾਣਗੇ। ਹਾਂਜੀ,
ਹਾਂ, ਫਿਰ ਚਾਰ ਹੋਣੇ, ਜਨਮ ਪਦਾਰਥ ਨਾਲੇ ਮਿਲੂਗਾ, ਨਾਮ ਦੇ ਨਾਲ ਜਨਮ ਮਿਲੂਗਾ।
ਠੀਕ ਹੈ, ਫਿਰ ਦਰਗਾਹ ਦੇ ਵਿੱਚ ਸੱਚਖੰਡ ਚ ਮਾਨ ਮਿਲੂਗਾ। ਹਾਂਜੀ,
ਤਾਂ ਹੀ ਮਿਲੂਗਾ,
ਜੋ ਇੱਛੇ ਸੋ ਫਲ ਪਾਏ ਸੀ, ਗੁਰ ਸ਼ਬਦੀ ਲੱਗੇ ਧਿਆਨ।
ਇੱਛੇ ਸੋ ਫਲ ਪਾਏ ਸੀ, ਜਿਹੜੀਆਂ ਤੇਰੀਆਂ ਇੱਛਾਵਾਂ ਨੇ ਸਾਰੀਆਂ ਪੂਰੀਆਂ ਹੋ ਜਾਣਗੀਆਂ, ਤੇਰਾ ਗੁਰ ਸ਼ਬਦ ਨਾਲ ਧਿਆਨ, ਗੁਰਬਾਣੀ ਇਹਦੇ ਨਾਲ ਧਿਆਨ ਨਾਲ ਚੱਲਿਆ ਚੱਲ, ਇਹਦੇ ਨਾਲ ਜੋ ਕਹਿੰਦੀਆਂ ਮੰਨੀ ਚੱਲ, ਚੁੱਪ ਕਰਕੇ ਜੇ ਇਹਨੂੰ ਮੰਨੂ ਤਾਂ ਹੀ ਗਾਂ ਜਾਊਗਾ। ਇਹ ਵੀ ਇਹੀ ਕਹਿੰਦੀ ਆ ਵੀ ਧਿਆਨ ਨਾਲ ਰੱਖ, ਇਹੀ ਕਿਹਾ ਗੁਰਬਾਣੀ ਨੇ, ਕਿਹਾ ਹਰ ਦੇ ਵਿੱਚ ਧਿਆਨ ਰੱਖ, ਹਰ ਹਿਰਦੇ ਚ, ਹਰ ਜਪ ਹਿਰਦੇ ਮਾਣੇ, ਹਰ ਹਿਰਦੇ ਚ ਹਰ ਨਾਲ ਧਿਆਨ ਰੱਖ, ਹਿਰਦੇ ਧਿਆਨ ਰੱਖ, ਅੰਤਰਮੁਖੀ ਰਹਿ, ਤਿਰਕੁਟੀ ਛੱਡ ਦੇ, ਛੱਡੀਆਂ ਰੱਖ, ਛੱਡੀ ਰੱਖਿਆ ਤੈਨੂੰ ਉੱਥੇ ਨਾਮ ਸੁਣ ਜਾਣਾ, ਨਾਮ ਪ੍ਰਗਟ ਹੋ ਜਾਣਾ, ਚਾਰੇ ਪਦਾਰਥ ਮਿਲ ਜਾਣਗੇ।
ਠੀਕ ਹੈ ਜੀ। ਕਿਲਵਿਖ ਪਾਪ ਸਭ ਕੱਟੀਆਂ, ਹਉਮੈ ਚੂਕੈ ਗੁਮਾਨ, ਗੁਰਮੁਖੀ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ।
ਮਾਇਆ ਖਾਤਰ ਤੈਨੂੰ ਜਿਹੜੀਆਂ ਇੱਛਾਵਾਂ ਨੇ, ਕਿਲਵਿਖ ਨੇ, ਕਿਲ ਬੁੱਧੀ ਚਿੰਤਾ, ਕਿਲ ਚਿੰਤਾ ਹੈ, ਵਿਖ ਮਾਇਆ ਕਰਕੇ, ਮਾਇਆ ਕਰਕੇ ਜਿਹੜੀਆਂ ਚਿੰਤਾਵਾਂ ਪੈਦਾ ਹੁੰਦੀਆਂ ਤੈਨੂੰ, ਇਹ ਪਾਪ ਹੈ ਅਸਲ ਚ। ਇਹ ਸਭ ਕੱਟੀਆਂ ਨੂੰ ਆਪੇ ਕੱਟੇ ਜਾਣਗੇ ਜੇ ਧਿਆਨ ਰਹੂਗਾ ਉੱਥੇ, ਮਨ ਸਮਝਾ ਕੇ ਰੱਖ। ਕੱਟੀਆਂ ਹਉਮੈ ਚੁੱਕੇ ਗੁਮਾਨ, ਸੰਕਾਰ ਔਰ ਗੁਮਾਨ ਚੁੱਕਿਆ ਜਾਣਾ। ਗੁਮਾਨ ਹੁੰਦਾ ਮੈਂ ਐ ਕਰ ਸਕਦਾ, ਮੈਂ ਐ ਕਰ ਦੂੰਗਾ, ਇਹ ਗੁਮਾਨ
ਹੈ।
ਆਪਣਾ ਵਜੂਦ ਹੈ ਗੁਮਾਨ, ਮੈਂ ਜੋ ਕਰ ਦੂੰਗਾ, ਜੋ ਕਰ ਸਕਦਾ ਹਾਂ, ਉਹ ਗੁਮਾਨ ਹੈ। ਗੁਰਮੁਖ ਕਮਲ ਵਿਕਸਿਆ, ਗੁਰਮੁਖਾਂ ਦਾ ਕਮਲ ਵਿਕਸਿਆ ਹੁੰਦਾ, ਮਨ ਖਿੜਿਆ ਹੋਇਆ ਹੁੰਦਾ, ਸਭ ਆਤਮ ਬ੍ਰਹਮ ਪਛਾਣ, ਸਭ ਦੇ ਵਿੱਚ ਸਾਰੀ ਆਤਮਾ ਦੇ ਵਿੱਚ ਬ੍ਰਹਮ ਪਛਾਣਿਆ ਹੋਇਆ ਹੁੰਦਾ, ਸਭ ਆਤਮਾ ਦੇ ਵਿੱਚ ਬ੍ਰਹਮ ਹੈ। ਘੱਟ ਘੱਟ ਮੈਂ ਹਰਜੂ ਬਸ, ਘੱਟ ਕੀ ਹੈ, ਘੱਟ ਆਤਮਾ ਵਿੱਚ ਬ੍ਰਹਮ ਹੈ ਸਭ ਦੇ, ਉਹ ਪਛਾਣ ਲੈਂਦੇ ਨੇ। ਹਾਂਜੀ,
ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ।
ਇਹ ਹਰ ਕਿਰਪਾ ਧਾਰ, ਕਿਰਪਾ ਕਰ, ਜਨ ਨਾਨਕ ਜਪ, ਜਪੀ ਹਰ ਨਾਮ, ਜਿਹੜੇ ਤੇਰਾ ਜਨ ਹੈ ਨਾਨਕ, ਜਿਹੜਾ ਤੇਰਾ ਜਨ ਹੈ, ਇਹ ਨਾਮ ਨੂੰ ਜਪ ਲਵੇ, ਸਮਝ ਲਵੇ ਗੁਰਬਾਣੀ ਕੀ ਲਿਖਿਆ, ਗੁਰਬਾਣੀ ਦੀ ਸੋਚੀ ਇਹਨੂੰ ਆ ਜਾਵੇ।
ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਬ ਲਿਖਿਆ ਤਿੰਨ ਮਨ ਵਸਿਆ ਆਏ।
ਹਰ ਹਰ ਨਾਮ ਪਵਿੱਤਰ, ਹਰ ਔਰ ਹਰ ਕਾ ਨਾਮ ਦੋਏ ਪਵਿੱਤਰ ਨੇ। ਹਰ ਹਰ ਨਾਮ ਦੋ ਹੈ ਨੀ ਕੋਈ ਹੈ, ਵੈਸੇ ਪਵਿੱਤਰ ਨੇ ਪਵਿੱਤਰ ਹੈ। ਇਹਦੇ ਨਾਲ ਕੀ ਹੁੰਦਾ, ਪਵਿੱਤਰ ਕਰਦਾ ਹੈ। ਨਾਮ ਜਪ ਤੇ ਦੁੱਖ ਜਾਏ ਨਾ, ਇਹਨੂੰ ਜਪਣ ਕਰਕੇ ਹੀ ਦੁੱਖ ਚਲੇ ਜਾਂਦਾ ਸਾਰੇ। ਨੋ ਮੇਰਾ ਰੋਗ ਤ੍ਰਿਸ਼ਨਾ ਭੁੱਖ ਦੁੱਖ ਸਭ ਚਲੇ ਜਾਂਦੇ ਨੇ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਨੇ ਪੂਰਬ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ, ਅੰਦਰ ਲਿਖ ਕੇ ਲੈ ਕੇ ਆਏ ਨੇ, ਪਰ ਹੁਣ ਉਹਨਾਂ ਨੂੰ ਆ ਗਿਆ ਚੇਤਾ, ਸਮਝ ਆ ਗਈ ਗੁਰਬਾਣੀ ਸੁਣ ਕੇ। ਪੂਰਬ ਪਹਿਲਾਂ ਲਿਖ ਕੇ ਲਿਆਏ ਸੀ, ਪੂਰਬ ਲਿਖਿਆ ਤਿੰਨ ਮਨ ਵਸਿਆ ਹੈ, ਉਹਨਾਂ ਦਾ ਮਨ ਆਪਣੇ ਆਪ ਵਸ ਜਾਂਦਾ, ਟਿਕ ਜਾਂਦਾ ਅੰਦਰ। ਜਿੱਥੇ ਲਿਖਿਆ ਅੰਦਰ ਲਿਖ ਕੇ ਲਿਆਏ ਤੇ ਉੱਥੇ ਜਾ ਕੇ ਟਿਕ ਜਾਂਦਾ ਮਨ।
ਠੀਕ ਹੈ ਜੀ, ਇੱਥੇ ਫਿਰ ਹੁਣ ਹਰ ਹਰ ਨਾਮ ਦਾ ਆਪਾਂ ਨੂੰ ਕਲੀਅਰ ਕਰਨਾ ਪੈਣਾ। ਜੇ ਆਪਾਂ ਕਹਿੰਦੇ ਇੱਕ ਹੀ ਹੈ, ਉੱਥੇ ਆਪਾਂ ਕਹਿੰਦੇ ਸੀ ਦੋ ਪਦਾਰਥ ਹੈ, ਚਾਰ ਪਦਾਰਥ ਹੈ, ਇਹਦੇ ਬਾਰੇ ਦੱਸੋ। ਹਰ ਹਰ ਨਾਮ ਪਵਿੱਤ ਹੈ।
ਨਾ ਨਾ, ਹਰ ਹਰ ਨਾਮ ਪਵਿੱਤਰ ਹੈ, ਪਵਿੱਤਰ ਕਰਦਾ ਨਾ, ਪਹਿਲੀ ਸਟੇਜ ਦੇ ਵਿੱਚ ਪਵਿੱਤਰ ਕਰਦਾ। ਹਰ ਹਰ ਦਾ ਨਾਮ ਪਵਿੱਤਰ ਕਰਦਾ ਪਹਿਲਾਂ।
ਨਾਮ ਜਪਤ ਦੁਖ ਜਾਏ ਕੀ ਹੈ ਫਿਰ, ਇਹ ਕਿਹੜਾ ਨਾਮ ਹੈ ਹੁਣ?
ਜਪਣ ਵਾਲਾ ਇਹ ਗਿਆਨ ਹੈ, ਜਪਣ ਵਾਲਾ ਇਹਨਾਂ ਨਾਮ ਹੈ।
ਅੱਛਾ, ਇੱਥੇ ਹਰ ਨਾਮ ਫਿਰ ਉਹੀ ਹੈ, ਗਿਆਨ ਹੀ ਹੈ।
ਹਾਂ, ਗਿਆਨ ਹੈ।
ਪਿੱਛੇ ਆਪਾਂ ਕਹਿੰਦੇ ਸੀ ਹਰ ਤੇ ਹਰ ਨਾਮ ਦੋ ਔਰ ਚਾਰ ਪਦਾਰਥ, ਹਰ ਹਰ ਨਾਮ ਧਿਆਏ ਮਨ। ਆਪਾਂ ਇੱਥੇ ਕਿਹਾ ਸੀਗਾ ਵੀ ਹਰ ਤੇ ਹਰ ਨਾਮ ਦੋ ਔਰ ਚਾਰ ਪਦਾਰਥ ਹੋ ਗਏ।
ਜਿੱਥੇ ਧਿਆਨ ਦੀ ਗੱਲ ਹੈ ਨਾ, ਜਿੱਥੇ ਜਪਣ ਦੀ ਗੱਲ ਹੈ ਹੋਰ ਹੈ, ਉਹ ਅੱਖਰਾਂ ਚ ਜਪਣ ਦੀ ਗੱਲ ਹੈ। ਜਿੱਥੇ ਧਿਆਨ ਰੱਖਣਾ ਉਹ ਬਿਨਾਂ ਕੰਨਾਂ ਦੇ ਸੁਣਨ ਵਾਲੇ ਦੀ ਗੱਲ, ਜਪਣ ਵਾਲੇ ਧਿਆਨ ਚ ਫਰਕ ਪੈਣਾ।
ਅੱਛਾ ਜੀ,
ਧਿਆਨ ਤਾਂ ਅਸੀਂ ਰੱਖਣਾ, ਕੋਈ ਆਵਾਜ਼ ਸਾਨੂੰ ਸੁਣਨੀ ਹੈ ਬਾਹਰ, ਉਹਦਾ ਜਪਣਾ ਜਿਹੜਾ ਹੈਗਾ ਉਹ ਸਾਡੇ ਕੋਲ ਅੱਖਰ ਨੇ ਸੁਣਿਆ ਉਹਨੂੰ ਜਪਣਾ। ਜਪਣ ਚ ਮਨ ਬੁੱਧੀ ਦਾ ਕੰਮ, ਸੁਣਨ ਦੇ ਵਿੱਚ ਮਨ ਬੁੱਧੀ ਦਾ ਕੰਮ ਨੀ। ਉਹ ਨਾਮ ਜਿਹੜਾ ਧਿਆਨ ਨਾਲ ਸੁਣਿਆ ਉਹਨੂੰ ਸਮਝਣ ਦੀ ਲੋੜ ਨੀ ਹੈ, ਉਹ ਸਮਝਣ ਦਾ ਪਿਛਾ ਨੀ, ਉਹ ਸੋਝੀ ਰੈਡੀਮੇਡ ਹੀ ਹੈ।
ਅੱਛਾ ਜੀ,
ਉਹ ਜਪਣ ਦਾ ਪਿਛਾ ਨੀ ਨਾ ਹੈ, ਅੱਖਰਾਂ ਵਾਲਾ ਜਿਹੜਾ ਹੈ ਗਿਆਨ, ਗਿਆਨ ਜਪਣ ਦਾ ਵਿਸ਼ਾ, ਜਪਣਾ ਹੈ ਜਿਹੜਾ ਇਹ ਗਿਆਨ ਦਾ ਵਿਸ਼ਾ।
ਜਿਨ ਕੋ ਪੂਰਬ ਲਿਖਿਆ ਤਿੰਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚੱਲੇ ਤਿੰਨ ਦਾਲ ਦੁੱਖ ਲਹਿ ਜਾਏ।
ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਨੇ ਪੂਰਬ ਲਿਖਿਆ ਹੋਇਆ ਹੈ, ਪੂਰਬ ਮੰਨਿਆ ਹੋਇਆ, ਜਿਨ੍ਹਾਂ ਨੇ ਦ੍ਰਿੜ ਨਿਸ਼ਚਾ ਕਰਕੇ ਜਿਹੜੇ ਆਏ ਨੇ, ਉਹ ਕਿਹਾ ਕਿ ਭਾਵੇਂ ਵਿੱਚ ਭੁੱਲ ਗਏ ਸੀ, ਆਏ ਤਾਂ ਦ੍ਰਿੜ ਨਿਸ਼ਚਾ ਕਰਕੇ ਸੀ। ਪੂਰਬ ਲਿਖਿਆ ਤਿੰਨ ਮਨ ਵਸਿਆ ਆਏ, ਉਹਨਾਂ ਦਾ ਹੀ ਮਨ ਵਸਿਆ, ਉਹਨਾਂ ਦਾ ਹੀ ਮਨ ਟਿਕਿਆ, ਵਰਨਾ ਟਿਕਦਾ ਨੀ ਕਿਸੇ ਦਾ ਮਨ ਦੇਖਦਾ। ਉਹ ਦ੍ਰਿੜ ਨਿਸ਼ਚਾ ਕਰਕੇ ਆਏ ਸੀ ਐਤਕੀ ਮਨ ਨੂੰ ਟਿਕਾਉਣ, ਇੱਥੇ ਆ ਕੇ ਸੰਗਤ ਮਿਲ ਗਈ, ਟਿਕਾ ਲਿਆ ਤੇ ਅੱਗੇ ਮਨ।
ਤਿੰਨ ਮਨ ਵਸਿਆ ਆਏ, ਉਹਨਾਂ ਦੇ ਮਨ ਵਿੱਚ ਇਹ ਵਸ ਗਿਆ ਕਿ ਹਾਂਜੀ,
ਇਹ ਮਨ ਆਪਣੇ ਅੰਦਰ ਵਸ ਗਿਆ, ਅੰਦਰ ਆ ਗਿਆ ਮਨ, ਆਪਣੇ ਮੂਲ ਦੇ ਕੋਲ ਆ ਕੇ ਵਸ ਗਿਆ, ਹਿਰਦੇ ਚ ਵਸ ਗਿਆ, ਸਿਰਕੁੜੀ ਛੱਡ ਕੇ ਮਨ ਆ ਕੇ ਹਿਰਦੇ ਚ ਵਸ ਗਿਆ, ਟਿਕ ਗਿਆ, ਨਿੱਜ ਘਰ ਵਸ ਗਿਆ।
ਅੱਛਾ, ਮਨ ਨੂੰ ਸਿਹਾਰੀ ਹੈ, ਤਿੰਨ ਮਨੀ ਵਸਿਆ ਆਏ, ਕੀ ਕਹਾਂਗੇ, ਮਨ ਦੇ ਵਿੱਚ ਆ ਕੇ ਵਸ ਗਿਆ ਕਿ ਮਨ ਕਿਸੇ ਦੇ ਵਿੱਚ ਜਾ ਕੇ ਵਸ ਗਿਆ?
ਆਪਣੇ ਮੂਲ ਮਨ ਹਿਰਦੇ ਵਿੱਚ ਵਸ ਗਿਆ, ਜਾ ਨਿੱਜ ਘਰ ਵਿੱਚ ਵਸ ਗਿਆ ਕਹਿ ਲੋ। ਹਾਂਜੀ,
ਸਤਿਗੁਰ ਕੈ ਭਾਣੇ ਜੋ ਚੱਲੇ ਤਿੰਨ ਦਾਲ ਦੁੱਖ ਲਹਿ ਜਾਏ।
ਸਤਿਗੁਰ ਦੇ ਭਾਣੇ ਜਿਹੜਾ ਚੱਲਦਾ ਇੱਥੇ ਜਿੱਥੇ ਹੁਣ ਮਨ ਵਸਦਾ, ਇਹ ਸਤਿਗੁਰ ਦੇ ਭਾਣੇ ਚ ਵਸਦਾ, ਇੱਥੇ ਸਤਿਗੁਰ ਦਾ ਭਾਣਾ ਹੀ ਹੈ, ਪਾਣੀ ਦੇ ਬਿਨਾਂ ਵਸਿਆ ਹੀ ਨਹੀਂ ਜਾ ਸਕਦਾ, ਪਾਣੀ ਦੇ ਵਿੱਚ ਜਿਹੜਾ ਵਸਦਾ ਉਹੀ ਵਸਿਆ ਹੋਇਆ। ਸਤਿਗੁਰ ਕੇ ਭਾਣੇ ਜੋ ਚੱਲਾ ਹੈ ਤਿੰਨ ਦਾਲ ਦੇ ਦੁੱਖ ਲੈ ਜਾਏ, ਉਹਨੂੰ ਕੋਈ ਫਿਕਰ ਨਹੀਂ ਰਹਿੰਦੀ, ਉੱਥੇ ਕੋਈ ਉਹ ਦਾਲ ਦੁੱਖ ਹੁੰਦਾ ਹੀ ਨਹੀਂ, ਸੱਚਖੰਡ ਹੈ ਉਹ, ਇਹੀ ਸੱਚਖੰਡ ਹੈ, ਸੱਚਖੰਡ ਵਸੇ ਨਿਰੰਕਾਰ ਨਿਰਾਕਾਰ ਹੋ ਕੇ ਵਸਦਾ ਪਾਣੀ ਚ, ਉੱਥੇ ਦਾਲ ਦੁੱਖ ਸਾਰੇ ਲੈ ਜਾਂਦੇ ਨੇ, ਸਾਰੇ ਚਿੰਤਾ ਫਿਕਰ ਲੈ ਜਾਂਦੇ ਨੇ।
ਆਪਣੇ ਭਾਣੇ ਕਿਨੇ ਨਾ ਪਾਇਓ, ਜਨ ਵੇਖੋ ਮਨ ਪਤਿਆਏ, ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ।
ਮਨਮੁਖ ਨੇ ਆਪਣੇ ਭਾਣੇ ਚੱਲਦੇ ਨੇ, ਆਪਣੀ ਮਰਜ਼ੀ ਅਨੁਸਾਰ ਕਰਦੇ ਨੇ, ਆਪਣੀ ਮਰਜ਼ੀ ਦਾ ਨਾਲ ਨਾਮ ਜਪਦੇ ਨੇ, ਗੁਰਬਾਣੀ ਤੋਂ ਅਲੱਗ ਹੋ ਕੇ ਕੋਈ ਹੋਰ ਆਪਣੀ ਰਹਿਤ ਮਰਿਆਦਾ ਬਣਾ ਕੇ ਚੱਲਦੇ ਨੇ, ਉਹਨਾਂ ਨੂੰ ਕੁਛ ਵੀ ਪ੍ਰਾਪਤੀ ਨਹੀਂ ਕੋਈ ਕਿਸੇ ਨੂੰ। ਬਰਬਾਣੀ ਨੂੰ ਛੱਡ ਕੇ ਜਿਨ੍ਹਾਂ ਨੇ ਕੋਈ ਹੋਰ ਰਾਹ ਵਿੱਚ ਕੱਢ ਲਿਆ ਨਾ, ਆਪਣਾ ਪਾਣਾ ਜਿੱਥੇ ਮਰਿਆਦਾ ਜੋੜ ਲਈ ਰਹਿਤ ਦੇ ਨਾਲ, ਰਹਿਤ ਤਾਂ ਗੁਰਬਾਣੀ ਹੈ, ਜਿੱਥੇ ਮਰਿਆਦਾ ਆ ਗਈ ਉੱਥੇ ਕੱਖ ਵੀ ਨਹੀਂ ਮਿਲਣਾ ਕਿਸੇ ਨੂੰ, ਕੁਛ ਨਹੀਂ ਮਿਲਣਾ। ਮਰਿਆਦਾ ਵਾਲਿਆਂ ਨੂੰ ਕੱਖ ਨਾ ਮਿਲਿਆ ਨਾ ਮਿਲੇ, ਜਿੰਨਾ ਮਰਜ਼ੀ ਜੋਰ ਲਾ ਲੈਣੇ, ਆਪਣੇ ਪਾਣੇ ਵਾਲੇ ਨੂੰ ਕੁਛ ਨਹੀਂ ਮਿਲਦਾ। ਮਰਿਆਦਾ ਆਪਣਾ ਪਾਣਾ, ਉੱਥੇ ਮਨ ਦਾ ਦਖਲ ਹੈ। ਕਿੰਨੇ ਨੇ ਪਾਇਓ ਜਨ ਵੇਖੋ ਮਨ ਪਤਿਆ, ਦੇਖ ਲਓ ਆਪਣੇ ਮਨ ਦੇ ਵਿੱਚ ਆਕ ਕੇ, ਆਪਣੇ ਮਨ ਚ ਝਾਕ ਦੇਖ ਲੈਣ, ਜਿੰਨੇ ਵੀ ਇਹ ਮਰਿਆਦਾ ਵਾਲੇ ਨੇ ਕਿਸੇ ਨੂੰ ਪ੍ਰਾਪਤ ਹੋਇਆ ਕੁਛ, ਹਾਈ ਕੋਰਟ ਚ ਲਿਖ ਕੇ ਦੇਤਾ ਵੀ ਸਿੱਖ ਹੈ ਉਹਦੀ ਕੋਈ, ਇਹਨਾਂ ਨੇ ਦਿੱਤਾ ਲਿਖ ਕੇ।
ਠੀਕ ਹੈ ਜੀ। ਜਨ ਨਾਨਕ ਦਾਸ ਦਾਸ ਹੈ ਜੋ ਸਤਿਗੁਰ ਲਾਗੇ ਪਾਏ।
ਉਹਨਾਂ ਕਹਿੰਦਾ ਜਿਹੜਾ ਜਨ ਹੈ ਉਹਦਾ ਇਹਨੇ ਜਾਣ ਲਿਆ ਆਪਣੇ ਮੂਲ ਨੂੰ, ਉਹਦਾ ਦਾਸਾਂ ਦਾ ਵੀ ਦਾਸ ਹੈ, ਉਹ ਨੀ ਹੈਗਾ ਗੁਰੂ, ਉਹ ਨੀ ਹੈਗਾ ਸੰਤ, ਉਹ ਨੀ ਹੈਗਾ ਕੋਈ ਚਾਹੇਦਾਰ ਕਾਲ ਤੱਕਦਾ, ਹੋਰ ਕੋਈ ਉਹ ਅਧਿਕਾਰੀ ਨੀ ਹੈ ਕੋਈ, ਉਹ ਦਾਸਾਂ ਦਾ ਦਾਸ ਹੈ। ਉਹ ਤਾਂ ਦਾਸਾਂ ਦਾ ਵੀ ਦਾਸ ਹੈ, ਜਿੰਨੇ ਗੁਰਮੁਖ ਨੇ ਜਿਨ੍ਹਾਂ ਦੀ ਗੁਰਬਾਣੀ ਹੈ ਦਾਸ ਨੇ ਸਭ, ਇਹ ਉਹਨਾਂ ਦਾ ਵੀ ਦਾਸ ਹੈ, ਉਹ ਦਾਸਾਂ ਦਾਸ ਹੈ ਜੋ ਸਤਿਗੁਰ ਲਾਗੇ ਪਾਏ। ਸਤਿਗੁਰ ਦਾ ਸੰਗ ਮਿਲ ਗਿਆ, ਸਤਿਗੁਰ ਦੇ ਚਰਣੀ ਲਾਗੇ, ਸਤਿਗੁਰ ਕੇ ਲਾਗਾ, ਸਤਿਗੁਰ ਲਾਗਾ ਪਾਏ, ਪੈਰੀ ਲਾਗੇ ਉਹਨਾਂ ਦੇ ਚਰਣੀ ਲਾਗੇ। ਹਾਂਜੀ,
ਕਹਿਣ ਦਾ ਭਾਵ ਜੋ ਉਹਨਾਂ ਦੇ ਦੱਸੇ ਰਸਤੇ ਤੇ ਤੁਰਨ ਲੱਗ ਗਏ। ਹਾਂਜੀ
ਹਾਂਜੀ,
ਕਿਉਂਕਿ ਸਤਿਗੁਰ ਦਾ ਤਾਂ ਕੋਈ ਹੋਰ ਸਰੀਰ ਨੀ ਹੈ ਨਾ ਜੀ,
ਬਿਲਕੁਲ
ਸਤਿਗੁਰ ਦਾ ਗਿਆਨ ਸਰੂਪ ਹੀ ਹੈ।
ਹਾਂਜੀ ਹਾਂ।
ਪੌੜੀ, ਤੂੰ ਥਾਂ ਥਨੰਤਰ ਭਰਪੂਰ ਹੈ, ਕਰਤੇ ਸਭ ਤੇਰੀ ਬਣਤ ਬਣਾਵਣੀ, ਰੰਗ ਪਰੰਗ ਸ੍ਰਿਸ਼ਟ ਸਭ ਸਾਜੀ, ਬਹੁ ਬਹੁ ਵਿਧੀ ਭਾਂਤ ਉਪਾਵਣੀ।
ਕਰਤੇ ਤੂੰ ਤਾਂ ਹਰ ਜਗ੍ਹਾ ਭਰਪੂਰ ਹੈ, ਹਰ ਥਾਂ ਦੇ ਵਿੱਚ, ਹਰ ਹਿਰਦੇ ਵਿੱਚ ਭਰ ਕੇ ਪੂਰਾ ਕਰ ਰਿਹਾ ਉਹਨੂੰ, ਜੀਵ ਨੂੰ ਬੁੱਧੀ ਨੂੰ ਪੂਰੀ ਕਰ ਰਿਹਾ, ਮਤ ਪੂਰੀ ਸਭ ਤੇਰੀ ਬਣਤ ਬਣਾਵਣੀ, ਇਹ ਬਣਤ ਸਾਰੀ ਤੇਰੀ ਓ ਬਣਾਈ ਹੋਈ ਹੈ, ਸ੍ਰਿਸ਼ਟੀ ਤੇਰੀ ਓ ਪੈਦਾ ਕੀਤੀ ਹੋਈ ਹੈ ਸਾਰੀ, ਰੰਗ ਪਿਰੰਗ ਸ੍ਰਿਸ਼ਟ ਸਭ ਸਾਜੀ, ਦੇਖੋ ਭੰਤ ਭਾਂਤ ਦੇ ਰੰਗਾਂ ਦੇ ਨਾਲ ਸਾਰੀ ਸ੍ਰਿਸ਼ਟੀ ਸਾਜੀ ਹੈ, ਤਾਂ ਭਾਂਤ ਭਾਂਤ ਦੇ ਸਰੀਰ ਨੇ, ਭਾਂਤ ਭਾਂਤ ਦੀ ਉਹਨਾਂ ਦੀ ਖੁਰਾਕ ਹੈ, ਭਾਂਤ ਭਾਂਤ ਦੇ ਉਹਨਾਂ ਦੇ ਰੰਗ ਰੂਪ ਨੇ, ਬਹੁ ਵਿਧ ਬਹੁ ਬਹੁ ਵਿਧ ਭਾਂਤ ਉਪਾਵਣੀ, ਕਿੰਨੀਆਂ ਤਰੀਕਿਆਂ ਨਾਲ ਅਲੱਗ ਅਲੱਗ ਤਰੀਕਿਆਂ ਨਾਲ ਪੈਦਾ ਕੀਤੀ ਹੋਈ ਹੈ, ਕੋਈ ਅੰਡਿਆਂ ਤੋਂ, ਕੋਈ ਜੇਰ ਤੋਂ, ਕੋਈ ਪਸੀਨੇ ਤੋਂ, ਕੋਈ ਉਤਪਜ ਜ਼ਮੀਨ ਚੋਂ ਉਪਾਈ ਹੋਈ, ਭਾਂਤ ਭਾਂਤ ਦੇ ਤਰੀਕਿਆਂ ਨਾਲ। ਹਾਂਜੀ,
ਸਭ ਤੇਰੀ ਜੋਤ ਜੋਤੀ ਵਿੱਚ ਵਰਤੈ, ਗੁਰਮਤੀ ਤੁਧੈ ਲਾਵਣੀ, ਜਿਨ ਹੋਏ ਦਿਆਲ ਤਿਨ ਸਤਿਗੁਰ ਮੇਲੈ, ਮੁਖ ਗੁਰਮੁਖੀ ਹਰ ਸਮਝਾਵਣੀ।
ਸਭ ਤੇਰੀ ਜੋਤ, ਸਾਰਿਆਂ ਦੀ ਤੇਰੀ ਜੋਤ ਹੈ, ਜੋਤੀ ਵਿੱਚ ਵਰਤਾ ਤੂੰ, ਜੋਤੀ ਦੇ ਵਿੱਚ ਤੂੰ ਹੀ ਵਰਤਦਾ, ਜਿਵੇਂ ਸੂਰਜ ਆਪਣੀ ਧੁੱਪ ਦੇ ਵਿੱਚ ਹੀ ਵਰਤਦਾ, ਜੋ ਹਰ ਜੋਤੀ ਵਿੱਚ ਮਨ ਜੋਤ ਹੈ, ਆਪਣੇ ਮਨ ਤੇਰਾ ਜੋਤ ਹੈ, ਜੋਤੀ ਵਿੱਚ ਤੂੰ ਆਪ ਹੈ, ਗੁਰਮਤੀ ਤੁਹਦੇ ਲਾਵਣੀ, ਗੁਰਮਤ ਵੱਲ, ਗੁਰਮਤ ਵੱਲ ਕਿਉਂ ਲਾਉਣਾ ਬੁੱਧ ਨੂੰ, ਇਹਨੂੰ ਮਨ ਬੁੱਧ ਨੂੰ ਕਿਉਂ ਗੁਰਮਤ ਵੱਲ ਲਾਉਣਾ, ਤੇਰੀ ਮਰਜ਼ੀ ਹੋਊ ਤਾਂ ਗੁਰਮਤ ਵੱਲ ਲੱਗੂ, ਤੇਰੀ ਮਰਜ਼ੀ ਨਹੀਂ ਹੋਊ ਨਹੀਂ ਲੱਗਣਾ, ਇਹਨੇ ਅੰਦਰ ਦਾ ਤੂੰ ਹੈ, ਤੇਰਾ ਹੀ ਮਨ ਹੈ, ਤੇਰੀ ਉਹ ਬੁੱਧ ਹੈ, ਗੁਰਮਤ ਵੱਲ ਜੇ ਲਾਉਣੀ ਹੈ ਤੇਰੀ ਉਹ ਤੇਰੀ ਲਾਈ ਲੱਗਣੀ ਹੈ, ਫਲਾਂ ਨਹੀਂ ਲੱਗਣਾ ਇਹਨੇ। ਹਾਂ, ਜਿਨ ਹੋਏ ਦਿਆਲ, ਜਿਨ੍ਹਾਂ ਤੇ ਤੂੰ ਦਿਆਲ ਹੁੰਦਾ ਹੋ ਜਾਂਦੀ ਹੈ ਤੇਰੀ, ਜਿਨ ਸਤਿਗੁਰ ਮਿਲਦਾ ਸੱਚ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸੱਚ ਦਾ ਗਿਆਨ ਕਰਾਉਣ ਵਾਲਾ ਪ੍ਰਾਪਤ ਹੋ ਜਾਂਦਾ, ਮੁੱਖ ਗੁਰਮੁਖ ਹਰ ਸਮਝਾਵਣੀ, ਉਹਨਾਂ ਨੂੰ ਗੁਰਮੁਖ ਵੀ ਕੋਈ ਸਮਝਾਉਣ ਵਾਲਾ ਮਿਲ ਜਾਂਦਾ, ਮੁੱਖ ਦੁਆਰਾ ਬੋਲ ਕੇ ਕੋਈ ਗੁਰਮੁਖ ਸਮਝਾਉਣ ਵਾਲਾ ਵੀ ਮਿਲ ਜਾਂਦਾ, ਜਿੱਥੇ ਜ਼ਿਆਦਾ ਤੇਰੀ ਕਿਰਪਾ ਹੋ ਜਾਂਦੀ, ਐਸਾ ਜੋੜ ਮੇਲ ਕਰਨ ਦੀ ਕਿਰਪਾ ਤਾਂ ਹੈ ਪਰਮੇਸ਼ਰ ਦੀ, ਉਹ ਜਿੱਥੇ ਇਹ ਤਾਂ ਪਰਮੇਸ਼ਰ ਦੀ ਕਿਰਪਾ, ਪਰ ਮੰਨਣਾ ਨਾ ਮੰਨਣਾ, ਸਮਝਣਾ ਨਾ ਸਮਝਣਾ, ਇਹ ਇਹ ਤੇਰੀ ਹਰਦ ਅਖਤਿਆਰ ਹੀ ਹੈ। ਹਾਂਜੀ,
ਠੀਕ ਹੈ ਜੀ। ਮੁੱਖ ਜਿਹੜਾ ਹੈ ਉਹ ਹੈ ਕਿ ਕੋਈ ਆਮਣੇ ਸਾਹਮਣੇ ਬਹਿ ਕੇ ਸਮਝਾ ਰਹੇ ਹਾਂ ਜੀ, ਮੁੱਖ ਗੁਰਮੁਖੀ ਹਰ ਸਭ
ਬੋਲ ਕੇ ਸਾਹਮਣੇ ਸਾਹਮਣੇ ਬਹਿ ਕੇ,
ਠੀਕ ਹੈ, ਜਿਵੇਂ ਚੌਥੇ ਪਾਤਸ਼ਾਹ ਨੂੰ ਤੀਸਰੇ ਪਾਤਸ਼ਾਹ ਨੇ ਸਮਝਾਇਆ ਹੋ।
ਹਾਂਜੀ,
ਸਭ ਬੋਲੋ ਰਾਮ ਰਮੋ, ਸ਼੍ਰੀ ਰਾਮ ਰਮੋ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਵਣੀ।
ਸਭ ਬੋਲੋ ਕਿਵੇਂ ਬੋਲੋ? ਆ ਬੋਲੀ ਬੋਲੋ ਜਿਤ ਰਾਮ ਰਵੋ। ਜਿਸ ਤਰੀਕੇ ਨਾਲ ਤੁਸੀਂ ਆਪਣੇ ਮੂਲ ਦੇ ਵਿੱਚ ਹੀ ਲੀਨ ਹੋਵੋ ਉਹ ਗੱਲ ਕਹੋ, ਉਹ ਗੱਲ ਬੋਲੋ। ਸਭ ਬੋਲੋ ਰਾਮ ਰਵੋ। ਜੋ ਜੋ ਬੋਲਦੇ ਜਾਵੋ ਆਪਣੇ ਮੂਲ ਚ ਸਮਾਉਂਦੇ ਹੀ ਚਲੇ ਜਾਵੋ। ਇਸ ਰਾਮ ਹੈ ਜਿਹੜਾ ਅੰਦਰ ਤੁਹਾਡੇ, ਉਹਦੇ ਵਿੱਚ ਰਮਣ ਦੀ ਗੱਲ ਹੈ। ਕਿਸੇ ਮੂਰਤੀ ਵਿੱਚ ਨਹੀਂ ਰਮਿਆ ਜਾ ਸਕਦਾ। ਜਿਹੜੀ ਰਾਮ ਰਮੋ ਜਿਤ ਦਾਲਤ ਦੁੱਖ ਭੁੱਖ ਸਭ ਲੈ ਜਾਵਣੀ। ਦਰਿਦਰ ਦੁੱਖ ਭੁੱਖ ਸਭ ਲੈ ਜਾਵੇ, ਦੂਰ ਹੋ ਜਾਵੇ। ਇਹ ਜੇ ਪ੍ਰੈਕਟੀਕਲ ਦਾਲਤ ਦੁੱਖ ਦੂਰ ਹੁੰਦਾ ਹੈ, ਭੁੱਖ ਦੂਰ ਹੁੰਦੀ ਹੈ, ਫਿਰ ਤਾਂ ਗੱਲ ਠੀਕ ਹੈ। ਜਿਹੜੇ ਰਾਮ ਦੇ ਨਾਲ ਰਮਣ ਦੇ ਨਾਲ ਇਹ ਸ਼ਰਤ ਨਹੀਂ ਨਾ ਪੂਰੀ ਹੁੰਦੀ, ਜਿਤ ਦਾਲਤ ਦੁੱਖ ਭੁੱਖ ਸਭ ਲੈ ਜਾਵਣੀ, ਉਹ ਰਾਮ ਦੇ ਵਿੱਚ ਰਮਣਾ ਨਹੀਂ, ਨਾ ਉਹ ਰਾਮ ਹੈ, ਨਾ ਉਹਦੀ ਪੂਜਾ ਜਾਇਜ਼ ਹੈ, ਨਾ ਉਹਦੇ ਨਾਲ ਸੁਰਤ ਜੋੜਨੀ ਜਾਇਜ਼ ਹੈ, ਜੇ ਇਹ ਸ਼ਰਤਾਂ ਨਹੀਂ ਪੂਰੀਆਂ ਕਰਦਾ। ਹਾਂਜੀ,
ਠੀਕ ਹੈ ਜੀ। ਕਹਿਣ ਦਾ ਭਾਵ ਵੀ ਪਹਿਲਾਂ ਮਨ ਨੇ ਰਾਮ ਦੇ ਵਿੱਚ ਰਮਣਾ ਹੈ ਜੀ।
ਹਾਂ, ਰਾਮ ਰਮਣਾ, ਫੇਰ ਕਹਾਂ ਜਾ ਕੇ ਉਹਦੀਆਂ ਨਿਸ਼ਾਨੀਆਂ ਨੇ, ਰਮੇ ਤੇ ਬਾਅਦ ਉਹਨੂੰ ਪ੍ਰਾਪਤੀ ਹੈ ਕੁਛ। ਜੇ ਪ੍ਰਾਪਤੀ ਹੈ ਨੀ ਤਾਂ ਫਿਰ ਉਹ ਕੁਛ ਹੋਰ ਹੀ ਕਰ ਰਿਹਾ।
ਠੀਕ ਹੈ ਜੀ। ਤੇ ਦੁੱਖ ਭੁੱਖ ਦੀ ਗੱਲ ਇਹ ਆਈ ਸੀ, ਭੁੱਖਿਆਂ ਭੁੱਖ ਨਾ ਉਤਰੀ ਹੈ ਜੀ।
ਵੱਡੀ ਗੱਲ ਦੁੱਖ ਭੁੱਖੇ ਹੈ।
ਠੀਕ ਹੈ। ਤੇ ਭੁੱਖਿਆਂ ਭੁੱਖ ਨਾ ਉਤਰੀ ਇੱਥੇ ਆ ਕੇ ਫਿਰ ਉਤਰ ਜਾਂਦੀ ਹੈ ਜੀ।
ਭੁੱਖੇ ਕਾਰਨ ਹੈ ਸਾਡੀ ਜਿਹੜੀ ਧਰਮ ਬਲਜਾਣੇ ਨਹੀਂ ਦਿੰਦੀ। ਭੁੱਖਾ ਹੀ ਕੰਮ ਹੈ ਜਿਹੜਾ ਧਿਆਨ ਧਰਨੇ ਨਹੀਂ ਦਿੰਦੀ। ਭੁੱਖੀ ਦੀ ਵਜ੍ਹਾ ਨਾਲ ਧਿਆਨ ਨਹੀਂ ਕਰਿਆ ਜਾ ਸਕਦਾ।
ਠੀਕ ਹੈ ਜੀ। ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ।